ਕਹਿੰਦੇ ਨਾਮ ਬੇੜੀ ਸੰਤ ਮਲਾਹ ਪਾਰ ਕਰਨ ਖਾਮ ਖਾ। ਜਿਹੜੇ ਲੋਕਾਂ ਨੂੰ ਜੁਗਤ ਹੁੰਦੀਆਂ ਨੇ, ਤਰੀਕਾ ਹੁੰਦਾ, ਉਹ ਕਿਸੇ ਨਾ ਕਿਸੇ ਢੰਗ ਨਾਲ ਬੰਦੇ ਨੂੰ ਦੱਸ ਦਿੰਦੇ। ਮੈਂ ਵੇਖਿਆ ਇੱਥੇ ਵਿਚਰਦੇ ਹਾਂ ਕਈ ਵਾਰੀ, ਜਦੋਂ ਹੁਣ ਕੈਂਪ ਵੀ ਲਾਉਂਦੇ ਹਾਂ ਮਾਈਂਡ ਤੇ, ਜਾਂ ਕਈ ਵਾਰੀ ਕਈ ਚੀਜ਼ਾਂ ਮੈਂ ਨੋਟ ਕਰਦਾ। ਇੱਕ ਗੱਲ ਮੈਨੂੰ ਕੋਈ ਬੰਦਾ ਪੁੱਛਦਾ, ਪੜ੍ਹਿਆ ਲਿਖਿਆ, ਸਮਝਦਾਰ ਹੈ, ਬਹੁਤ ਇੰਟੈਲੀਜੈਂਟ ਹੈ, ਹਰ ਗੱਲ ਨੂੰ ਨੋਟ ਕਰਦਾ, ਸਮਝਦਾ। ਜਦੋਂ ਮੈਨੂੰ ਕੋਈ ਸਵਾਲ ਪੁੱਛੂ, ਬਾਬਾ ਜੀ ਆਹ ਕਿਵੇਂ ਭਾਈ ਸਾਹਿਬ, ਉਹਨੂੰ ਮੈਂ ਹੋਰ ਤਰ੍ਹਾਂ ਦੱਸਦਾ। ਉਹੀ ਗੱਲ ਜਦੋਂ ਮੈਨੂੰ ਕੋਈ ਬਿਲਕੁਲ ਅਨਪੜ੍ਹ ਬੀਬੀ, ਸਿੱਧੀ ਬੀਬੀ ਪੁੱਛਦੀ ਹੈ, ਮੈਨੂੰ ਉਹੀ ਗੱਲ ਪੁੱਛਦੀ ਹੈ, ਪਰ ਮੈਨੂੰ ਉਹਦਾ ਜਵਾਬ ਹੋਰ ਤਰ੍ਹਾਂ ਦੇਣਾ ਪੈਂਦਾ, ਕਿਉਂਕਿ ਮੈਨੂੰ ਲੱਗਦਾ ਵੀ ਇਹਦੇ ਗੱਲ ਐਂ ਨਹੀਂ ਸਮਝ ਆਉਣੀ, ਇਹਦੇ ਐਂ ਸਮਝ ਆਉ। ਸਾਡੇ ਇੱਥੇ ਹੋਇਆ ਕਿ ਤੁਹਾਨੂੰ ਮੈਂ ਦੋ ਉਦਾਹਰਣਾਂ ਦਿੰਦਾ, ਦੋ ਉਦਾਹਰਣਾਂ ਸਾਡੇ ਹੋਇਆ, ਪਿਛਲੇ ਹਫ਼ਤੇ ਮੇਰੇ ਨਾਲ ਹੋਇਆ, ਮੈਂ ਤੁਹਾਨੂੰ ਦੱਸਦਾ। ਮੈਨੂੰ ਇੱਕ ਬੀਬੀ ਇੱਥੇ ਆਏ ਸਾਡੇ ਕੋਲ, ਉਹ ਕਹਿੰਦੇ ਵੀ ਮੈਂ ਉਹ ਗਾਲਾਂ ਕੱਢਦੇ, ਗਾਲਾਂ ਤੇ ਗਾਲਾਂ ਵੀ ਬੰਦਿਆਂ ਵਾਲੀਆਂ ਗਾਲਾਂ, ਤੇ ਗਾਲਾਂ ਕੱਢੀ ਜਾਣੀਆਂ, ਕੱਢੀ ਜਾਣੀਆਂ, ਕੱਢੀ ਜਾਣੀਆਂ, ਨੂੰਹਾਂ ਨੂੰ ਗਾਲਾਂ, ਪੁੱਤਾਂ ਨੂੰ ਗਾਲਾਂ, ਗੰਦੀਆਂ ਗੰਦੀਆਂ ਗਾਲਾਂ, ਮਤਲਬ ਬਹੁਤ ਭੈੜੀਆਂ ਗਾਲਾਂ, ਬੰਦਿਆਂ ਵਾਲੀਆਂ ਗਾਲਾਂ, ਮੰਜੀ ਤੇ ਬੈਠੀ ਬੇਬੇ ਕੱਢੀ ਜਾਂਦੀ। ਮੈਂ ਸੋਚਿਆ ਬੇਬੇ ਵੀ ਕਦੇ ਤਾਂ ਹਟਦੀ ਹੋਏਗੀ, ਕਹਿੰਦੀ ਮੈਂ ਬੜੀ ਤੰਗ ਹਾਂ ਆਪਣੇ ਆਪ ਤੋਂ, ਵੀ ਮੈਨੂੰ ਪਤਾ ਨਹੀਂ ਕੀ ਹੋਇਆ ਰਹਿੰਦਾ, ਮੈਂ ਸਾਰਾ ਦਿਨ ਗਾਲਾਂ ਹੀ ਕੱਢੀ। ਤੇ ਫਿਰ ਮੈਂ ਕਿਹਾ, ਉਹ ਕਹਿੰਦੇ ਜਦੋਂ ਮੈਂ ਪਾਠ ਕਰਦੀ ਹੁੰਦੀ ਹਾਂ ਜਪਜੀ ਸਾਹਿਬ ਦਾ ਕੁਛ, ਕਹਿੰਦੀ ਕਰਦੀ ਹਾਂ, ਮੈਂ ਕਿਹਾ ਉਦੋਂ ਕੱਢਦੀ ਹੈ, ਕਹਿੰਦੀ ਜਪਜੀ ਸਾਹਿਬ ਵੇਲੇ ਬਸ ਗੁਟਕਾ ਰੱਖਿਆ ਨਹੀਂ, ਮੈਂ ਫਿਰ ਗਾਲਾਂ ਸ਼ੁਰੂ ਕਰ ਲੈਂਦੀ। ਮੈਂ ਬੜਾ ਸੋਚਿਆ ਵੀ ਇਹਦਾ ਮੈਂ ਹੱਲ ਕੀ ਕਰਾਂ, ਮੈਂ ਪਹਿਲਾਂ ਤਾਂ ਮੈਂ ਬੇਬੇ ਗਾਲਾਂ ਨਾ ਕੱਢਿਆ ਕਰ, ਕਹਿੰਦੀ ਤੇ ਮੈਨੂੰ ਵੀ ਪਤਾ ਵੀ ਗਾਲਾਂ ਨਹੀਂ ਕੱਢਣੀਆਂ। ਮੈਂ ਬੇਬੇ ਗਾਲਾਂ ਮਾੜੀਆਂ ਨੇ, ਕਹਿੰਦੀ ਮੈਨੂੰ ਪਤਾ ਮਾੜੀਆਂ ਨੇ, ਇਹੀ ਤੇ ਪੰਗਾ ਵੀ ਕੱਢੀ ਜਾਂਦੀ ਹੈ ਫਿਰ ਵੀ। ਮੈਂ ਹੁਣ ਕੀ ਕਰਾਂ, ਹੁਣ ਅਸੀਂ ਮਾਲਾ ਮੈਂ ਬਹੁਤ ਪਹਿਲਾਂ ਬਹੁਤ ਰੱਖਦੇ ਸੀ ਇੰਨੀਆਂ, ਮੈਨੂੰ ਤੇ ਮਾਲਾ ਨਾ ਲੱਭੇ ਵੀ ਮਾਲਾ ਕਿੱਥੋਂ ਲਿਆਵਾਂ। ਹੁਣ ਮੈਂ ਪਤਾ ਨਹੀਂ ਕਿਸੇ ਦੇ ਗਲ ਚ, ਕਿਸੇ ਦੇ ਸਾਡੇ ਸਿੰਘ ਦੇ ਕਿਸੇ ਦੇ ਪਾਈ ਹੋਈ ਸੀ ਪੁਰਾਣੀ, ਉਹ ਵੀ ਮੈਂ ਹੀ ਦਿੱਤੀ ਸੀ ਕਿਤੇ 10 ਸਾਲ ਪਹਿਲਾਂ, ਉਹਨੇ ਸਾਂਭ ਕੇ ਰੱਖੀ ਗਲ ਚ, ਉਹਦੇ ਚਾਂਦੀ ਵਿੱਚ ਸੀ ਲੱਗੀ ਹੋਈ, ਉਹਨੇ ਗਲ ਚ ਪਾਈ। ਮੈਂ ਕਿਹਾ ਯਾਰ ਕਿਤੋਂ ਮਾਲਾ ਲੱਭ ਕੇ ਲਿਆਓ, ਉਹ ਕਹਿੰਦੇ ਮੇਰੇ ਗਲ ਚ ਹੈਗੀ। ਮੈਂ ਕਿਹਾ ਲਿਆ, ਉਹਨੂੰ ਧੋਤਾ ਦਿੱਤਾ, ਮੈਂ ਬੇਬੇ ਨੂੰ ਫੜਾਤੀ, ਮੈਂ ਕਿਹਾ ਬੇਬੇ ਗੱਲ ਸੁਣਦਾ, ਤੈਂ ਮਾਲਾ ਨਹੀਂ ਛੱਡਣੀ ਰੋਟੀ ਖਾਣ ਵੇਲੇ ਤੋਂ ਬਿਨਾਂ। ਕਹਿੰਦੇ ਠੀਕ ਹੈ। ਮੈਂ ਕਰਨਾ ਕੀ ਹੈ, ਮੈਂ ਕਿਹਾ ਪਹਿਲੀ ਪੌੜੀ ਪੜੀ ਜਾ ਬਸ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ, ਬੁੱਲ ਬੋਲ ਬੋਲ ਕੇ ਕਰਨਾ, ਹਟੀ ਨਾ। ਕਹਿੰਦੀ ਠੀਕ ਹੈ ਜੀ। ਮੈਂ ਹਾਲਾਂਕਿ ਮੈਨੂੰ ਲੱਗੇ ਤੇ ਓਪਰਾ ਔਖਾ ਵੀ ਮੈਨੂੰ ਲੱਗੇ ਵੀ ਮਾਲਾ ਤੇ, ਮੈਂ ਤੇ ਮਾਲਾ ਤੇ ਕਦੇ ਗੱਲ ਹੀ ਨਹੀਂ ਕਰਦਾ ਮੈਂ ਤੇ, ਪਰ ਫਿਰ ਮੈਂ ਫੜਾਈ ਵੀ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮਾਤਾ ਏਦਾਂ ਨਾ, ਬਸ ਤੂੰ ਹੁਣ ਹੋਰ ਕੁਛ ਨਹੀਂ ਕਰਨਾ। ਹੁਣ ਉਹਦੇ ਬੱਚੇ ਪਤਾ ਕੀ ਕਹਿੰਦੇ, ਲੈ ਹੁਣ ਇਹਨੇ ਠੀਕ ਹੋ ਜਾਣਾ। ਮੈਂ ਕਿਉਂ, ਕਹਿੰਦੀ ਇਹਦੇ ਮਨ ਚ ਇਹ ਹੈ ਵੀ ਮੈਨੂੰ ਬਾਬਾ ਜੀ ਨੇ ਕਿਹਾ ਤੇ ਮੈਂ ਮਾਲਾ ਕਰਨੀ ਹੈ। ਮੈਂ ਕਿਹਾ ਰੋਟੀ ਖਾਣ ਵੇਲੇ ਇਹਨੂੰ ਗਲ ਚ ਪਾ ਲੈਣਾ, ਉਦਾਂ ਤੂੰ ਲਾਈ ਨਾ, ਬਸ ਤੂੰ ਨਹਾਉਣ ਵੇਲੇ ਵੀ ਨਾ ਲਾਈ। ਉਹ ਹੈ ਰੁਦਰਾਕਸ਼ ਜੇ ਦੀ ਮਾਲਾ ਸੀ, ਮੈਂ ਕਿਹਾ ਨਹਾਉਣ ਵੇਲੇ ਵੀ ਨਹੀਂ ਲਾਉਣੀ। ਕਹਿੰਦੀ ਨਹੀਂ ਲਾਉਂਦੀ। ਤੇ ਉਹ ਜਦੋਂ ਗਈ, 2-3 ਦਿਨ ਹੋ ਗਏ, ਕਹਿੰਦੇ ਚੁੱਪ, ਹੁਣ ਕੋਈ ਗੱਲ ਨਹੀਂ ਕੱਢਦੀ, ਇੱਕ ਓਅੰਕਾਰ ਸਤਨਾਮ ਕਰਦਾ ਹੋ ਗਿਆ, ਠੀਕ ਕੰਮ ਆ ਗਿਆ। ਅੱਛਾ, ਇੱਕ ਬੰਦਾ ਮਿਲਿਆ ਥੋੜੇ ਦਿਨ ਪਹਿਲਾਂ ਮੈਨੂੰ, ਉਹ ਕਹਿੰਦਾ ਕਿ ਮੈਂ ਜੀ ਕਰਦਾ ਆਲਸ ਬਹੁਤ, ਇੰਨੀ ਆਲਸ ਹੈ, ਕਹਿੰਦਾ ਮੈਂ ਉੱਠ ਨਹੀਂ ਸਕਦਾ ਮੰਜੇ ਤੋਂ। ਘਰ ਵਾਲੀ ਉਹਦੀ ਨਾਲ ਆਈ, ਕਹਿੰਦੀ ਜੀ ਸਾਰਾ ਦਿਨ ਪਿਆ ਰਹਿੰਦਾ, ਸਾਰਾ ਦਿਨ ਪਿਆ, ਤੁਰਨਾ ਨਹੀਂ, ਉੱਠਣਾ ਨਹੀਂ, ਕਿਤੇ ਜਾਣਾ ਨਹੀਂ। ਹੁਣ ਉਹਦੇ ਵਾਸਤੇ ਵੀ ਮੈਂ ਸੋਚਾਂ, ਮੈਂ ਤੁਰਿਆ ਕਰ, ਸੈਰ ਕਰਿਆ ਕਰ, ਉਹਦੇ ਸੈਰ ਨਹੀਂ ਸਮਝ ਚ ਆਈ ਵੀ ਵਾਕ ਕਰੇਗਾ ਸੈਰ ਕਰੇਗਾ, ਉਹਦੇ ਸਮਝ। ਮੈਂ ਗੁਰਦੁਆਰਾ ਕਿੰਨੀ ਦੂਰ ਹੈ, ਕਹਿੰਦੇ ਪਿੰਡ ਦੇ ਦੂਜੇ ਪਾਸੇ ਹੈ। ਮੈਂ ਕਿਹਾ ਜਪਜੀ ਸਾਹਿਬ ਕਰਦਾ, ਕਹਿੰਦਾ ਘਰੇ ਕਰਦਾ। ਮੈਂ ਕਿਹਾ ਜਦੋਂ ਸਵੇਰੇ ਗੁਰਦੁਆਰੇ ਜਪਜੀ ਸਾਹਿਬ ਹੁੰਦਾ ਤੂੰ ਉੱਥੇ ਜਾ ਕੇ ਕਰਨਾ, ਉੱਥੇ ਬਹਿ ਕੇ ਸੁਣੀ। ਕਹਿੰਦਾ ਉਹ ਤੇ 4 ਵਜੇ ਕਰਦੇ ਨੇ। ਮੈਂ ਕਿਹਾ ਤੂੰ 4 ਵਜੇ ਬਸ ਜਾ ਕੇ ਸੁਣਨਾ, ਉੱਥੇ ਸੁਣਨਾ। ਕਹਿੰਦਾ ਕਿੰਨੇ ਕੁ ਦਿਨ? ਮੈਂ ਕਿਹਾ 40 ਦਿਨ ਤੇ ਜ਼ਰੂਰ ਹੀ ਸੁਣੀ। ਅੱਛਾ, ਤੁਸੀਂ ਸੋਚ ਕੇ ਦੇਖੋ ਵੀ 4 ਵਜੇ ਗੁਰਦੁਆਰੇ ਜਪਜੀ ਸਾਹਿਬ ਹੋਣਾ, ਇਹਨੂੰ 3:30 ਘਰੋਂ ਤੁਰਨਾ ਪੈਣਾ, ਉਹ ਹੁਣ ਹਨੇਰੇ ਹਨੇਰੇ ਜਾਂਦਾ, ਉੱਠਣਾ ਵੀ ਪੈਣਾ, ਚੱਲਿਆ ਵੀ ਗਿਆ, ਬਹਿ ਵੀ ਗਿਆ, ਜਪਜੀ ਸਾਹਿਬ ਸੁਣ ਲਿਆ, ਉੱਥੇ ਲੋਕ ਆਉਂਦੇ ਨੇ, ਉਹ ਵੀ ਵੇਖਦੇ ਨੇ ਵੀ ਮਿਲਦਾ ਹੈ ਉੱਥੇ ਮਾੜਾ ਮੋਟਾ। ਬਾਅਦ 'ਚ ਜਦੋਂ ਭੋਗ ਪੈਂਦਾ ਉਦੋਂ ਨੂੰ ਦਿਨ ਚੜ ਜਾਂਦਾ, ਚਿੜੀਆਂ ਚੁੜੀਆਂ ਬੋਲਦੀਆਂ, ਘਰ ਨੂੰ ਆਉਂਦਾ, ਸੂਰਜ ਦੀਆਂ ਕਿਰਨਾਂ ਪੈਂਦੀਆਂ, ਵਿਟਾਮਿਨ ਡੀ ਮਿਲ ਜਾਂਦਾ, ਧੁੱਪ ਪੈ ਜਾਂਦੀ ਹੈ ਸਰੀਰ ਦੇ ਉੱਤੇ। ਉਹ ਹੁਣ ਹਫ਼ਤਾ ਕੁ ਬਾਅਦ ਫੇਰ ਆਈ ਘਰ ਵਾਲੀ, ਕਹਿੰਦੀ ਬਹੁਤ ਠੀਕ ਹੋ ਗਿਆ ਅੱਗੇ ਨਾਲੋਂ। ਮੈਂ ਕਿਹਾ ਬਾਬੇ ਨੇ ਠੀਕ ਕਰਤਾ, ਵੇਖ ਲੈ ਕਿਆ ਗੱਲ ਬਣੀ, ਕਿਆ ਦਵਾਈ ਲੱਗੀ ਹੈ? ਉਹ ਦਵਾਈ ਨਾਲ ਠੀਕ ਨਹੀਂ ਸੀ ਹੋ ਰਿਹਾ, ਵੇਖ ਲੋੜ ਉਹਦੇ ਨਾਲ ਗੁਰਦੁਆਰੇ ਵੀ ਜਾਣ ਲੱਗ ਗਿਆ, ਬਹਾਨਾ ਗੁਰਦੁਆਰੇ ਦਾ ਹੋ ਗਿਆ, ਤੇ ਉਹ ਉੱਥੇ ਜਾ ਕੇ ਜਪਜੀ ਸਾਹਿਬ ਕਰਨ ਲੱਗ ਗਿਆ। ਸਵੇਰੇ ਉੱਠਦਾ ਵੀ ਹੈ, ਤੁਰਦਾ ਵੀ ਹੈ, ਤੁਰਦਾ ਜਾਂਦਾ, ਤੁਰਿਆ ਆਉਂਦਾ। ਜਦੋਂ ਮੈਂ ਇਹਨੂੰ ਸੈਰ ਕਹਿੰਦਾ ਸੀ, ਸੈਰ ਸਮਝ ਨਹੀਂ ਸੀ ਆਉਂਦੀ, ਗੁਰਦੁਆਰੇ ਜਾਣਾ ਸਮਝ 'ਚ ਆ ਗਿਆ, ਸੈਰ ਨਹੀਂ ਸਮਝ 'ਚ ਆਈ ਵੀ ਖੇਤ ਤੱਕ ਜਾਇਆ ਕਰ, ਉਹ ਉੱਥੇ ਤੱਕ ਗੇੜਾ ਕੱਢ ਗਿਆ, ਇਹ ਨਹੀਂ ਸਮਝ 'ਚ ਆਇਆ। ਗੁਰਦੁਆਰੇ ਜਾਣਾ, ਜਪਜੀ ਸਾਹਿਬ ਕਰਨਾ, ਇਹ ਸਮਝ 'ਚ ਆ ਗਿਆ। ਮੈਂ ਕਿਹਾ ਚਲੋ ਐਂ ਤਾਂ ਐਂ ਠੀਕ ਹੈ, ਫਿਰ ਬੰਦੇ ਦਾ ਕੰਮ ਹੋਣਾ ਚਾਹੀਦਾ। ਘਰ ਵਾਲੀ ਖੁਸ਼ ਹੋ ਗਈ, ਕਹਿੰਦੀ ਸ਼ੁਕਰ ਹੈ ਵੀ ਇਹ ਤੇ ਹੁਣ ਲੱਗ ਗਿਆ, ਥੋੜਾ ਥੋੜਾ ਇਧਰਲੇ ਪਾਸੇ ਨੂੰ ਇਹਦਾ ਧਿਆਨ ਲੱਗ ਗਿਆ। ਸੋ ਕਈ ਵਾਰੀ ਕੀ ਹੁੰਦਾ ਹੈ, ਜਿਹੋ ਜਿਹਾ ਬੰਦਾ ਹੋਵੇ, ਕਈ ਵਾਰੀ ਉਹਨਾਂ ਨੂੰ ਉਸੇ ਤਰੀਕੇ ਨਾਲ ਸਮਝਾਉਣਾ ਪੈਂਦਾ, ਟੈਕਨੀਕ ਜੁਗਤ। ਜਿਵੇਂ ਹੁਣ ਮੈਂ ਤੁਹਾਨੂੰ ਇਹਦੇ ਨਾਲ ਰਲਦੀ ਐਗਜ਼ੈਂਪਲ ਦਿੰਦਾ। ਇੱਕ ਵੈਦ ਕੋਲ ਇੱਕ ਡਾਕਟਰ ਆਇਆ, ਮਰੀਜ਼ ਆਇਆ, ਕਹਿੰਦਾ ਜੀ ਮੇਰੇ ਪੇਟ 'ਚ ਦਰਦ ਹੁੰਦਾ। ਵੈਦ ਨੇ ਕੀ ਕੀਤਾ, ਉਹਨੂੰ ਕਹਿੰਦਾ ਵੀ ਗੱਲ ਸੁਣ ਲੈ, ਘਰੇ ਜਾ ਕੇ ਅਜਵੈਨ ਦੀ ਫੱਕੀ ਮਾਰ, ਅਜਵੈਨ ਗਰਮ ਪਾਣੀ ਨਾਲ ਪੀ ਲੈ, ਤੇਰਾ ਦਰਦ ਬੰਦ ਹੋ। ਉਹ ਚਲਿਆ ਗਿਆ, ਕਹਿੰਦਾ ਮੇਰਾ ਦਰਦ ਠੀਕ ਹੈ। ਇੱਕ ਫੇਰ ਆ ਗਿਆ ਮਰੀਜ਼, ਕਹਿੰਦਾ ਮੇਰੇ ਪੇਟ 'ਚ ਦਰਦ ਹੁੰਦਾ। ਵੈਦ ਨੇ ਕਿਹਾ ਵੀ ਅਜਵਾਇਨ ਪੁੜੀ 'ਚ ਪਾਈ, ਪੁੜੀ 'ਚ ਦਵਾਈ ਪਾਤੀ, ਇੱਕ ਥੋੜ੍ਹੀ ਹੋਰ ਪਾਤਾ ਕੁਛ ਨਾਲ ਅਜਵੈਨ ਪਾਤੀ। ਕਹਿੰਦੇ ਆਹ ਚੱਕ ਅਜਵੈਨ, ਲਿਆ ਦੇ ਪੈਸੇ, ਉਹਦੇ ਤੋਂ 5-7 ਰੁਪਈਏ ਉਹਨਾਂ ਵੇਲਿਆਂ 'ਚ ਲੈ ਲਏ। 5-7 ਰੁਪਈਏ, ਮੰਨ ਲਓ 500 ਰੁਪਈਆ ਅੱਜ ਦਾ, 500 ਰੁਪਈਆ ਲੈ ਲਿਆ, ਨਾਲੇ ਦੇ ਤੀ ਪੁੜੀ, ਗਰਮ ਪਾਣੀ ਨਾਲ ਘਰੇ ਜਾ ਕੇ ਲੈ ਲਈ। ਉਹ ਕਹਿੰਦਾ ਮੇਰਾ ਦਰਦ ਬੰਦ ਹੈ। ਤੀਜਾ ਇੱਕ ਹੋਰ ਆ ਗਿਆ, ਕਹਿੰਦਾ ਮੇਰੇ ਵੀ ਪੇਟ 'ਚ ਦਰਦ ਹੁੰਦਾ। ਕਹਿੰਦੇ ਤੇਰਾ ਇਲਾਜ ਵੀ ਅਜਵੈਨ ਹੀ ਹੈ। ਕਹਿੰਦਾ ਮੇਰੇ ਕੋਲ ਪੈਸੇ ਨਹੀਂ ਹਨ, ਇਹਨੇ ਆਪਣੇ ਕੋਲੋਂ ਅਜਵਾਇਨ ਦਿੱਤੀ, ਗਰਮ ਪਾਣੀ ਵੀ ਆਪ ਹੀ ਦਿੱਤਾ, ਉਹ ਵੀ ਠੀਕ। ਬੰਦੇ ਤਿੰਨ, ਬਿਮਾਰੀ ਇੱਕ, ਇਲਾਜ ਵੀ ਇੱਕ, ਪਰ ਤਰੀਕਾ ਵੱਖੋ ਵੱਖਰਾ। ਤਿੰਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ। ਉਹਦੇ ਨਾਲ ਦਾ ਬੰਦਾ ਕਹਿੰਦਾ ਵੀ ਅਜਵਾਇਨ ਦੱਸ ਦੇਣੀ ਸੀ। ਇਹ ਗੱਲ ਕੀ ਬਣੀ, ਕਹਿੰਦੇ ਇੱਕ ਨੂੰ ਕਹਿਤਾ, ਤਕੜਾ ਬੰਦਾ ਹੈ, ਥੋੜਾ ਜਿਹਾ ਸਮਝਦਾਰ ਹੈ, ਥੋੜਾ ਜਿਹਾ ਪੜ੍ਹਿਆ ਲਿਖਿਆ, ਜਦੋਂ ਉਹਨੂੰ ਕਿਹਾ ਵੀ ਅਜਵਾਇਨ ਜਾ ਕੇ ਘਰਮ ਗਰਮ ਪਾਣੀ ਨਾਲ ਫੱਕੀ ਮਾਰ ਲੈ, ਬੰਦਾ ਸਮਝ ਗਿਆ, ਕਹਿੰਦਾ ਠੀਕ ਹੈ, ਉਹਨੇ ਜਾ ਕੇ ਕਰ ਲਿਆ। ਜਿਹੜਾ ਦੂਜਾ ਆਇਆ ਸੀ, ਉਹ ਪੈਸੇ ਵਾਲਾ ਬੰਦਾ, ਜਦੋਂ ਉਹਨੂੰ ਕਹਾਂਗੇ ਅਜਵਾਇਨ, ਉਹਨੇ ਕਹਿਣਾ ਕਾਹਦਾ ਵੈਦ ਹੈ, ਕੋਈ ਦਵਾਈ ਤਾਂ ਦਿੱਤੀ ਨਹੀਂ, ਇਹ ਤਾਂ ਖਾਲੀ ਮੋੜ ਤਾ ਮੈਨੂੰ। ਕਹਿੰਦੇ ਫਿਰ ਮੈਂ ਇਹਨੂੰ ਪੁੜੀ ਬੰਨੀ ਪਾਈ, ਉਹਦੇ ਵਿੱਚ ਅਜਵਾਇਨ ਹੀ, ਪੁੜੀ ਨਾਲੇ ਬੰਨਤੀ ਨਾਲੇ ਅਜਵਾਇਨ ਪਾਤੀ, ਵਿੱਚ ਉਹਦੇ ਨਮਕ ਨੁਮਕ ਪਾ ਕੇ ਮੈਂ ਇਹਨੂੰ ਫੜਾ ਤਾ, ਲੈ ਜਾ। ਨਾਲੇ ਉਹ ਤੋਂ 5 ਰੁਪਈਏ ਲਏ, ਕਿਉਂਕਿ ਜਦੋਂ ਜੇਬ ਹੌਲੀ ਹੁੰਦੀ ਹੈ ਨਾ, ਫਿਰ ਅਗਲਾ ਕਹਿੰਦਾ ਦਵਾਈ ਲੱਗੂ, ਫਿਰ ਲੱਗਦਾ ਹੈ ਨਾ। ਜੇ ਫਰੀ ਕਹਿ ਦੋ ਵੀ ਫਰੀ ਹੈ ਜੀ, ਇਹ ਫਰੀ ਵਾਲਾ ਗੱਲ ਕਹਿੰਦਾ ਐਵੇਂ ਹੀ ਹੋਣੀ ਹੈ ਵੀ ਇਹ ਤੇ ਫਰੀ ਵਾਲੀ ਹੈ। ਤਾਂ ਸਾਡੇ ਇੱਥੇ ਕਈ ਲੋਕ ਦਵਾਈਆਂ ਲੈਣ ਆਉਣਗੇ, ਦਵਾਈ ਤੇ ਸਾਡੇ ਮੈਡੀਕਲ ਸਟੋਰ ਤੋਂ ਸਾਰੀ ਫਰੀ ਮਿਲਦੀ ਹੈ। ਪੁੱਛਣਗੇ ਇਹ ਅਸਲੀ ਵੀ ਦਿੰਦੇ ਆ ਕਿ ਤੁਸੀਂ ਨਕਲੀ ਵੀ ਫੜਾਈ ਜਾਂਦੇ। ਉਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਫਰੀ ਮਿਲਦੀ ਕਿਤੇ ਨਕਲੀ ਤੇ ਨੀ, ਵੀ ਫਰੀ ਹੈ ਦਵਾਈ, ਫਰੀ ਵਾਲੀ ਤੇ ਭਰੋਸਾ ਲੋਕ ਘੱਟ ਕਰਦੇ। ਤੇ ਉਹਨੇ ਉਹਨੂੰ ਨਾਲੇ ਉਤੋਂ ਪੈਸੇ ਲਏ, 5 ਰੁਪਈਏ ਅੱਜ ਦਾ, 500, ਤੇ ਨਾਲੇ ਪੁੜੀ ਦੇ ਦਿੱਤੀ, ਨਾਲੇ ਕਹਿਤਾ ਘਰੇ ਜਾ ਕੇ 2 ਟਾਈਮ ਇੰਨਾ ਐ ਐ ਖਾ ਲਈ। ਕਹਿੰਦੇ ਇਹ ਬੰਦਾ ਸੀ ਪੜਿਆ ਲਿਖ, ਇਹ ਬੰਦਾ ਅਮੀਰ ਬੰਦਾ ਹੈ, ਇਹਦਾ ਭਰੋਸਾ ਨਹੀਂ ਸੀ ਬੱਝਣਾ, ਇਸ ਕਰਕੇ ਇਹਨੂੰ ਪੁੜੀ ਪੜੀ ਬੰਨ ਕੇ ਦਿੱਤੀ, ਅਜਵੈਨ ਹੀ ਹੈ। ਤੀਜਾ ਕਹਿੰਦੇ ਤੀਜਾ ਗਰੀਬ ਹੈ, ਉਹਦੇ ਕੋਲ ਕੱਖ ਨਹੀਂ, ਉਹਨੂੰ ਅਜਵੈਨ ਵੀ ਕੋਲੋਂ ਦੇਤੀ, ਪਾਣੀ ਵੀ ਕੋਲੇ ਦੇਤਾ, ਇਲਾਜ ਤਿੰਨਾਂ ਦਾ ਕਰਤਾ, ਪਰ ਤਰੀਕਾ ਵੱਖਰਾ। ਇਹਨੂੰ ਕਹਿੰਦੇ ਨੇ ਜੁਗਤੀ ਨਾਲ ਮੁਕਤੀ। ਕਿਸੇ ਬੰਦਾ ਕੋਈ ਕਿਸੇ ਤਰ੍ਹਾਂ ਸਮਝਦਾ ਹੈ, ਕੋਈ ਕਿਸੇ ਤਰ੍ਹਾਂ ਸਮਝਦਾ ਹੈ, ਕੋਈ ਕਿਸੇ ਤਰ੍ਹਾਂ ਸਮਝਦਾ, ਸਮਾਜ ਇੱਦਾਂ ਦਾ ਹੀ ਹੈ। ਮੈਂ ਇਹ ਤਜਰਬਾ ਬਹੁਤ ਚੰਗੀ ਤਰ੍ਹਾਂ ਕੈਂਪਾਂ 'ਚ ਜ਼ਿਆਦਾ ਤਜਰਬਾ ਮੈਂ ਕੀਤਾ, ਮੇਰਾ ਐਕਸਪੀਰੀਅੰਸ ਜ਼ਿਆਦਾ ਹੋਇਆ ਵੀ ਕਿਸੇ ਬੰਦੇ ਨੂੰ ਕਿਸੇ ਟੈਕਨੀਕ ਨਾਲ ਹੀ ਸਮਝਾਇਆ ਜਾ ਸਕਦਾ, ਉਹਦੇ ਦੂਜੀ ਤਰੀਕਾ ਨਹੀਂ ਸਮਝ ਆਉਂਦਾ, ਦੂਜੇ ਬੰਦੇ ਦੇ ਦੂਜਾ ਤਰੀਕਾ ਨਹੀਂ ਸਮਝ ਆਉਂਦਾ। ਹਰ ਬੰਦੇ ਦਾ ਲੈਵਲ ਵੱਖਰਾ ਵੱਖਰਾ ਹੈ। ਹੁਣ ਮੈਨੂੰ ਸਮਝਾਉਣਾ ਪਊ, ਹੋਰ ਤਰ੍ਹਾਂ ਸਮਝਾਉਣਾ ਪਊ, ਮੇਰੇ ਦਾਦੇ ਨੂੰ ਸਮਝਾਉਣਾ ਪਊ, ਹੋਰ ਤਰ੍ਹਾਂ ਸਮਝਾਉਣਾ ਪਊ, ਜਿਹੜਾ ਆਉਣ ਵਾਲਾ ਬੱਚਾ ਹੈ ਉਹਨੂੰ ਸਮਝਾਉਣਾ ਪਊ, ਉਹਨੂੰ ਹੋਰ ਤਰ੍ਹਾਂ ਸਮਝਾਉਣਾ ਪਊ। ਹੁਣ ਆਪਣੇ ਵਾਲਾ ਲਾਣਾ ਜਿਹੜਾ ਸੀ, ਆਪਾਂ ਡੰਡਿਆਂ ਤੋਂ ਬਿਨਾਂ ਪੜ੍ਹਦੇ ਸੀ, ਮਾਸਟਰ ਡੰਡਾ ਰੱਖਦੇ ਸੀ ਨਾ ਹੱਥ 'ਚ, ਪਰ ਜੇ ਅੱਜ ਅੱਜ ਦੀ ਪੀੜ੍ਹੀ ਨੂੰ ਡੰਡਾ ਮਾਰ ਸਕਦਾ ਕੋਈ? ਅੱਜ ਤੇ ਨਿਆਣੇ, ਅਕਲ ਬੱਚਾ ਸਾਡੇ ਇੱਥੇ ਉਹ ਆਇਆ, ਮੈਂ ਬੋਰ ਹੋ ਰਿਹਾ ਹੂੰ, ਬੱਚਾ ਛੋਟਾ ਜਿਹਾ, ਪਾਪਾ ਮੁਝੇ ਕੁਛ ਕਰੋ, ਮੈਂ ਬੋਰ ਹੋ ਰਿਹਾ ਹੂੰ, ਮੇਰੇ ਕੋਲ ਬੈਠਾ ਕਰੀ ਜਾਵੇ, ਮੈਂ ਬੋਰ ਹੋ ਰਿਹਾ ਹੂੰ। ਮੈਂ ਖਿਆਲ ਸਾਡੇ ਵਰਗੇ ਕਹਿੰਦੇ ਨਹੀਂ ਸੀ ਬੋਰ ਹੋ ਰਹੇ, ਜੇ ਅਸੀਂ ਕਹਿੰਦੇ ਅਸੀਂ ਬੋਰ ਹੋ ਰਹੇ ਹਾਂ, ਚਪੇੜ ਪੈਣੀ ਸੀ ਮੂੰਹ ਤੇ ਵੀ ਤੈਨੂੰ ਕਰਾਂ ਬੋਰ ਨੂੰ ਠੀਕ, ਮੈਂ ਬਹਿ ਜਾ ਟਿੱਕੇ ਚ, ਐਂ ਹੋਣਾ ਸੀ। ਤੇ ਸਾਡੇ ਅੱਜ ਕੱਲ ਦੇ ਨਿੱਕੇ ਨਿੱਕੇ ਬੱਚੇ ਮੈਂ ਬੋਰ ਹੋ ਰਿਹਾ, ਨਿਆਣੇ ਏਦਾਂ ਹੀ ਨੇ ਅੱਜ ਕੱਲ ਦੇ, ਬੜੇ ਤੇਜ਼ ਨੇ। ਹੁਣ ਤੁਸੀਂ ਦਾਦਿਆਂ ਵੇਲੇ ਹੋਰ ਤਰ੍ਹਾਂ ਸਿਖਾਇਆ ਜਾਂਦਾ ਸੀ, ਸਾਡੀ ਪੀੜ੍ਹੀ ਨੂੰ ਹੋਰ ਤਰ੍ਹਾਂ ਸਿਖਾਇਆ ਜਾਂਦਾ ਸੀ, ਅੱਜ ਦੀ ਪੀੜ੍ਹੀ ਨੂੰ ਹੋਰ ਤਰ੍ਹਾਂ ਸਿਖਾਇਆ ਜਾਂਦਾ। ਤਰੀਕਾ ਬਦਲਦਾ, ਐਜੂਕੇਸ਼ਨ ਚੱਲਦੀ ਰਹਿੰਦੀ ਹੈ, ਪਰ ਟੈਕਨੀਕ, ਜੁਗਤ, ਮੈਥਡ, ਢੰਗ ਇਹ ਬਦਲਦੇ ਨੇ, ਤਰੀਕੇ ਬਦਲਣੇ ਪੈਂਦੇ ਨੇ। ਕੋਈ ਕਿਸੇ ਤਰੀਕੇ ਨਾਲ ਸਾਈਕੀ ਕੰਮ ਕਰਦੀ ਹੈ, ਕਿਸੇ ਦੀ ਕਿਵੇਂ ਕਰਦੀ, ਕਿਸੇ ਨੂੰ ਕਿੱਥੇ ਸੈਟਿਸਫੈਕਸ਼ਨ ਮਿਲ ਰਹੀ, ਕਿਤੇ ਨੂੰ ਕਿਤੇ, ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ ਹੈ, ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ, ਕੋਈ ਕਿਸੇ ਚੀਜ਼ ਤੋਂ ਮੋਟੀਵੇਟ ਹੁੰਦਾ। ਬੱਚੇ ਕਈ ਵਾਰੀ ਮਾਂ ਪਿਓ ਨੂੰ ਜ਼ੋਰ ਮਰਜ਼ੀ ਲਾ ਲੈਣ, ਮੰਮੀ ਆ ਨਾ ਤੂੰ ਨਾ ਤੂੰ ਨਾ ਬੇਬੇ ਸੈਰ ਕਰਿਆ ਕਰ, ਕਿਸੇ ਦੇ ਨਹੀਂ ਮੰਨਦੀ, ਉਹਨੂੰ ਮੇਰੇ ਕੋਲ ਲੈ ਕੇ ਆਉਣਗੇ, ਭਾਈ ਸਾਹਿਬ ਹਾਂਜੀ ਇਹਨੂੰ ਤੁਸੀਂ ਕਹੋ ਵੀ ਸੈਰ ਕਰਿਆ ਕਰ, ਮੈਂ ਕਹਿੰਦਾ ਬੇਬੇ ਤੂੰ ਅੱਜ ਤੋਂ ਬਾਅਦ ਸੈਰ ਕਰਨੀ, ਠੀਕ ਹੈ ਬਾਬਾ ਜੀ, ਉਹ ਸ਼ੁਰੂ ਕਰ ਲੈਂਦੀ ਸੈਰ, ਉਹ ਮੋਟੀਵੇਟ ਹੀ ਇੱਥੋਂ ਹੋ ਰਹੀ ਹੈ, ਉਹ ਆਪਣੇ ਬੱਚੇ ਦੀ ਗੱਲ ਨਹੀਂ ਮੰਨਦੀ, ਮੇਰੀ ਮੰਨ ਲੈਂਦੀ ਹੈ, ਉਹ ਮੋਟੀਵੇਟ, ਉਹ ਮੋਟੀਵੇਸ਼ਨ ਉਹਨੂੰ ਇੱਥੋਂ ਮਿਲਦਾ। ਮੈਂ ਕਹਿਤਾ ਵੀ ਮਾਤਾ ਜੀ ਤੁਸੀਂ ਦਵਾਈ ਨਹੀਂ ਛੱਡਣੀ, ਬੱਚੇ ਰੋਜ਼ ਦਵਾਈ ਦਿੰਦੇ, ਦਵਾਈ ਖਾਂਦੀ ਨਹੀਂ, ਜਦੋਂ ਮੇਰੇ ਕੋਲ ਲੈ ਆਉਣਗੇ ਮਾਤਾ ਦਵਾਈ ਨਹੀਂ ਛੱਡਣੀ, ਠੀਕ ਹੈ ਬਾਬਾ ਜੀ, ਨਹੀਂ ਛੱਡਦੀ, ਮੰਨ ਲੈਂਦੀ। ਉਹ ਇੱਕ ਤਰੀਕਾ ਹੈ, ਉਹ ਇੱਕ ਢੰਗ ਹੈ, ਤੇ ਲੋਕ ਵੀ ਵੱਖਰੇ ਵੱਖਰੇ ਨੇ, ਸਮਝਣ ਸਮਝਾਉਣ ਦੇ ਤਰੀਕੇ ਵੀ ਵੱਖਰੇ ਵੱਖਰੇ ਹੁੰਦੇ ਨੇ, ਤਾਂ ਕਰਕੇ ਕਈ ਵਾਰੀ ਕੰਟਰਾਡਿਕਸ਼ਨ ਜੀ ਹੋਣ ਲੱਗ ਜਾਂਦੀ ਗੱਲਾਂ 'ਚ, ਕੰਟਰਾਡਿਕਸ਼ਨ ਬਹੁਤ ਲੱਗਦੀ ਹੈ। ਮੈਂ ਨੋਟ ਕਰਦਾ ਹੁੰਦਾ ਵੀ ਪੁਰਾਣੇ ਵੇਲਿਆਂ 'ਚ ਪ੍ਰਚਾਰ ਹੋਰ ਤਰ੍ਹਾਂ ਹੋ ਰਿਹਾ ਸੀ, ਅਸੀਂ ਹੋਰ ਤਰ੍ਹਾਂ ਕਰਦੇ ਹਾਂ, ਐਂ ਲੱਗਦਾ ਵੀ ਗੱਲ ਮੇਲ ਨਹੀਂ ਖਾਂਦੀ, ਪਰ ਮੈਨੂੰ ਇਹ ਲੱਗਦਾ ਵੀ ਸਰੋਤਿਆਂ 'ਚ ਫਰਕ ਹੈ, ਕਿਸੇ ਵੇਲੇ ਹੋਰ ਤਰ੍ਹਾਂ ਦੇ ਲੋਕ ਨੇ, ਅੱਜ ਹੋਰ ਤਰ੍ਹਾਂ ਦੇ ਲੋਕ ਨੇ, ਆਉਣ ਵਾਲੇ ਸਮੇਂ 'ਚ ਹੋਰ ਤਰ੍ਹਾਂ ਦੇ ਹੋਣਗੇ। ਅੱਜ ਤੋਂ 40-50 ਸਾਲ ਬਾਅਦ ਸਾਡੇ ਵਾਲੀਆਂ ਗੱਲਾਂ ਕਮਲੀਆਂ ਗੱਲਾਂ ਲੱਗਣਗੀਆਂ, ਵੀ ਲੈ ਕਿੱਦਾਂ ਫਿਰ ਸਮਝਾਉਂਦੇ ਹੁੰਦੇ ਸੀ। ਹੋ ਸਕਦਾ ਹੈ ਹਰ ਇੱਕ ਦੇ ਹੱਥ ਦੇ ਵਿੱਚ ਉਦੋਂ ਮਤਲਬ ਆਈਪੈਡ ਫੜੇ ਹੋਣ, ਇੱਥੇ ਹੋਰ ਹੀ ਕੁਛ ਲੱਗਿਆ ਹੋਇਆ ਹੋਵੇ, ਹੋਰ ਹੀ ਤਰੀਕਾ ਹੋਵੇ, 20 ਸਾਲਾਂ ਬਾਅਦ ਕਹਿਣਗੇ ਆਹ ਕਿਹੜਾ ਤਰੀਕਾ ਸੀ ਸਮਝਾਉਣ ਦਾ। ਆਊ ਟਾਈਮ ਉਦੋਂ ਅਸੀਂ ਕਮਲੇ ਲੱਗਾਂਗੇ, ਸਾਡੀਆਂ ਗੱਲਾਂ ਬੋਰ ਕਰਨਗੀਆਂ, ਇੱਕ ਟਾਈਮ ਆਊ। ਸਮਾਂ ਬਦਲਦਾ ਰਹਿੰਦਾ, ਹਰ ਚੀਜ਼ ਦਾ ਢੰਗ ਤਰੀਕਾ ਬਦਲਦਾ ਰਹਿੰਦਾ, ਸਮਝਣ ਸਮਝਾਉਣ ਦਾ ਤਰੀਕਾ ਬਦਲਦਾ ਰਹਿੰਦਾ, ਜਿੱਦਾਂ ਦੇ ਲੋਕ ਹੁੰਦੇ ਨੇ ਉਸ ਹਿਸਾਬ ਨਾਲ ਸਮਾਜ, ਜਿਹੜੇ ਸਮਾਜ ਵਿਗਿਆਨੀ ਨੇ ਉਹਨਾਂ ਨੂੰ ਉਸ ਹਿਸਾਬ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਤਰੀਕਾ ਲੱਭ ਕੇ ਦੱਸ ਕੇ ਰਾਹ ਤੋਰਦੇ ਰਹਿੰਦੇ ਆ।